ਪ੍ਰਸ਼ਾਦ ਨਾ ਛਕਿਆ। ਸਤਿਗੁਰੂ ਜੀ ਛੋਟਾ ਲੰਗਰ ਪੀ ਸਰਦਾਰ ਸਾਹਿਬ ਸਿੰਘ ਜੀ ਦੀ ਨਿਗਰਾਨੀ ਵਿੱਚ ਇਸੇ ਮਹੀਨੇ ਬਣਵਾਇਆ ਅਤੇ ਵੱਡੇ ਲੰਗਰ ਨੂੰ ਪੀ ਮੋਕਲਾ ਕੀਤਾ ਚੁਚਾਲ। ਸਤਿਗੁਰੂ ਜੀ ਰੋਜ਼ ਵੱਡੇ ਲੰਗਰੋਂ ਪ੍ਰਸ਼ਾਦਾ ਥੋੜ੍ਹਾ ਜਿਹਾ ਮੰਗਾ ਉਚੇਚਾ ਛਕਦੇ। ਭਾਵੇਂ ਰਤਨ ਸਿੰਘ ਜੀ ਛੋਟੇ ਛੋਟੇ ਫੁਲਕੇ ਅਤੇ ਦਾਲਾਂ ਭਾਜਾ ਛੋਟੇ ਲੰਗਰੋਂ ਪਕਾ ਦਿੰਦੇ ਸੀ। ਇੱਕ ਦਿਨ ਸਤਿਗੁਰੂ ਜੀ ਪ੍ਰਸ਼ਾਦ ਆਏ ਸਮੇਂ ਹੌਕਾ ਭਰ ਰਤਨ ਸਿੰਘ ਨੂੰ ਕਿਹਾ, ਅੱਜ ਤੂੰ ਇਹ ਪ੍ਰਸ਼ਾਦ ਕਿਸੇ ਸਿੱਖ ਨੂੰ ਛਕਾ, ਮੇਰਾ ਮਨ ਉੱਕਾ ਨਹੀਂ ਛਕਦਾ। ਕਹਿੰਦਿਆਂ ਦਾ ਗਲਾ ਭਰ ਗਿਆ ਅਤੇ ਨੇਤਰਾਂ ਵਿੱਚੋਂ ਜਲ ਮੋਤੀਆਂ ਦੀ ਤਰ੍ਹਾਂ ਕਿਰਨ ਲੱਗ ਪਿਆ। ਭਾਈ ਵਜ਼ੀਰ ਸਿੰਘ ਜੀ ਹੱਥ ਜੋੜ ਅਰਜ ਕੀਤੀ, ਸੱਚੇ ਪਾਤਸ਼ਾਹੋ ਕੀ ਕਾਰਨ ਹੋਇਆ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਕਿਹਨੂੰ ਦੱਸਾਂ ਅਤੇ ਕੀ ਕਰਾਂ? ਮੈਨੂੰ ਜਦੋਂ ਉਹ ਬੀਬੀਆਂ ਯਾਦ ਆਉਂਦੀਆਂ ਹਨ ਜੋ ਤੁਰਕਾਂ ਕੋਲ ਹੌਕੇ ਭਰ ਜਾਨਾਂ ਰੋਲ ਰਹੀਆਂ ਹਨ, ਜਿਨ੍ਹਾਂ ਦੀ ਕੋਈ ਬਹੁੜੀ ਨਹੀਂ ਸੁਣਦਾ, ਤਾਂ ਪ੍ਰਸ਼ਾਦ ਛਕਣਾ ਅਤੇ ਕੀ ਅੰਦਰ ਹੀ ਹਿੱਲ ਜਾਂਦਾ ਹੈ। ਅਤੇ ਉਹਨਾਂ ਦਾ ਭੀ ਦਾ ਕੋਈ ਗੁਰੂ ਪੀਰ ਰੱਬ ਬਲੀ ਸਰਕਾਰ ਨਹੀਂ ਰਹਿ ਗਿਆ। ਉਹ ਕਿਵੇਂ ਕੱਟਦੀਆਂ ਅਤੇ ਕਿਵੇਂ ਜਿਉਂਦੀਆਂ ਹਨ ਅਤੇ ਕਿਸ ਨੂੰ ਚਿਤਵਦੀਆਂ ਹੋਣਗੀਆਂ? ਜਦ ਕੋਈ ਬਹੁੜੇ ਹੀ ਨਾ ਤਾਂ ਸਿਦਕ ਭੀ ਖਿਸਕ ਹੀ ਜਾਂਦਾ ਹੈ। ਮੈਂ ਇਹ ਵਾਰਤਾ ਸੁਣ ਸੰਤ ਰਤਨ ਸਿੰਘ ਜੀ ਤੋਂ ਪੁੱਛਿਆ, ਸਤਿਗੁਰੂ ਜੀ ਇਸ ਤਰ੍ਹਾਂ ਕਦੇ ਅੱਗੇ ਭੀ ਕੀਤਾ ਹੈ? ਸੰਤ ਜੀ ਦੱਸਿਆ, ਪਿੱਛੇ ਜਿਹੇ ਇੱਕ ਦਿਨ ਮੈਂ ਪ੍ਰਸ਼ਾਦ ਲੈ ਸਤਿਗੁਰੂ ਜੀ ਪਾਸ ਹਾਜ਼ਰ ਹੋਇਆ। ਸਤਿਗੁਰੂ ਜੀ ਹੱਥ ਸੁੱਚੇ ਕਰ ਪੁੱਛਿਆ, ਰਤਨ ਸਿੰਘਾ, ਲੰਗਰ ਦੇ ਆਟੇ ਅਤੇ ਗੱਲੇ ਦੇ ਦਾਣਿਆਂ ਦਾ ਕੀ ਚਾਜੇ? ਮੈਂ ਅਰਜ ਕੀਤੀ, ਸੱਚੇ ਪਾਤਸ਼ਾਹੋ, ਲਾਂਗੜੀਆਂ ਦੱਸਿਆ ਹੈ ਇਹੋ ਆਟਾ ਹੈ ਜੋ ਗੁੰਨ ਲਿਆ ਹੈ ਅਤੇ ਗੱਲੇ ਵਿੱਚ ਭੀ ਘਾਟਾ ਹੀ ਹੈ। ਇਹ ਸੁਣ ਸਤਿਗੁਰੂ ਜੀ ਪ੍ਰਸ਼ਾਦ ਨਾ ਛਕਿਆ ਅਤੇ ਕਿਹਾ, ਹੁਣੇ ਬਲਰਾਜ ਸਿੰਘ ਤੋਂ ਰਕਮ ਲੈ ਸਿੱਖ ਨੂੰ ਸਰਸੇ ਘੱਲ। ਸਰਦਾਰ ਤੇਜਾ ਸਿੰਘ ਜੀ ਨੂੰ ਕਹਿ ਜਿਸ ਮੁੱਲ ਮਿਲੇ ਕਣਕ ਲੈ ਭੇਜੇ, ਮੈਂ ਤਦ ਹੀ ਪ੍ਰਸ਼ਾਦ ਛਕਾਂਗਾ ਜਦ ਲੰਗਰ ਵਿੱਚ ਆਟਾ ਜਮ੍ਹਾਂ ਹੋਵੇਗਾ ਅਤੇ ਗੱਲੇ ਵਿੱਚ ਘਾਟਾ ਨਾ ਹੋਵੇਗਾ। ਸੰਤ ਜੀ ਦੱਸਿਆ, ਸਤਿਗੁਰੂ ਜੀ ਜਲ ਹੀ ਛੱਕ ਵਕਤ ਗੁਜ਼ਾਰਿਆ ਅਤੇ ਹਿਸਾਰੋਂ ਕਣਕ ਆਈ ਅਤੇ ਹੀ ਕਿਹਾ, ਹੁਣ ਹੌਂਸਲਾ ਥਾਵੇਂ ਹੋਇਆ ਹੈ ਅਤੇ ਤਾਂ ਹੀ ਪ੍ਰਸ਼ਾਦ ਛਕਿਆ ਸੀ। ਸਤ ਧਰਮ। ਇੱਕ ਦਿਨ ਬਟਵਾਰੇ ਹੋਏ ਸਮੇਂ ਕੁਸੱਤ ਧੱਕਾ ਕਤਲਾਮ ਹੋਈ ਅਤੇ ਕਈਆਂ ਬੀਬੀਆਂ ਦੇ ਸਤ ਧਰਮ ਰੱਖਣ ਦੇ ਹੀਲਿਆਂ 'ਤੇ ਬਚਨ ਹੁੰਦਿਆਂ ਸਮੇਂ ਸਤਿਗੁਰੂ ਜੀ ਬਚਨ ਕੀਤਾ, ਇਸ ਬਟਵਾਰੇ ਵਿੱਚ ਬੀਬੀਆਂ ਨੇ ਪੁਰਾਤਨ ਸਤੀ ਧਰਮ ਪਤੀ ਵਰਤ ਨੂੰ ਫੇਰ ਕਈਆਂ ਉਜਲਾ ਕਰ ਵਿਖਾਇਆ ਹੈ। ਖੂਹਾਂ ਵਿੱਚ ਛਾਲਾਂ ਮਾਰ ਅਤੇ ਹਥਿਆਰਾਂ ਨਾਲ ਟੋਟੇ ਹੋ ਸਤ ਰੱਖਿਆ ਹੈ, ਪਰ ਜਿਉਣਾ ਨਹੀਂ ਮੰਨਿਆ, ਸਤ ਧਰਮੋਂ ਹੀਨ ਹੋ। ਇਹ ਸੁਣ ਇੱਕ ਸਿੱਖ ਕਿਹਾ, ਜੋ ਸਿੱਖ ਆਪਣੇ ਟੱਬਰ ਹੱਥੀਂ ਕਤਲ ਕਰ ਗਏ ਹਨ। ਸਤਿਗੁਰਾਂ ਕਿਹਾ, ਜਿਨ੍ਹਾਂ ਬੀਬੀਆਂ ਕਿਹਾ ਹੈ ਸਾਨੂੰ ਕਤਲ ਕਰ ਦਿਓ ਅਤੇ ਜਿਨ੍ਹਾਂ ਐਸੇ ਜਜ਼ਬੇ ਨਾਲ ਟੱਬਰ ਦੇ ਜੀ ਕਤਲ ਕੀਤੇ ਹਨ ਸਭ ਧਰਮ ਦੇ ਬੇੜੇ ਚੜ੍ਹੇ ਹਨ। ਇੱਕ ਸਿੱਖ ਪੁੱਛਿਆ, ਹਿੰਦੂਆਂ ਅਤੇ ਸਿੱਖਾਂ ਦੀਆਂ ਇਸਤਰੀਆਂ ਵਾਂਗੂ ਦਾ ਸਤ ਇੱਧਰ ਵੀ ਕਿਸੇ ਮੁਸਲਮਾਨ ਬੀਬੀ ਪਾਲਿਆ ਹੋਵੇ? ਤਾਂ ਸਤਿਗੁਰਾਂ ਕਿਹਾ, ਮੈਂ ਸੁਣਿਆ ਹੈ ਇੱਕ ਬੀਬੀ ਜੋ ਬੜੀ ਸੁੰਦਰ ਸੀ, ਉਹ ਪਤੀ ਨਾਲ ਪਿੰਡੋਂ ਕਾਫਲੇ ਵਿੱਚ ਰਲਣ ਲਈ ਨਿਕਲੀ, ਸਿੱਖਾਂ ਦੇ ਅਉਧੂ ਟੋਲੇ ਜੋੜੀ ਨੂੰ ਘੇਰ ਲਿਆ ਅਤੇ ਉਸ ਜਵਾਨ ਨੂੰ ਕਿਹਾ, ਤੂੰ ਤੀਵੀ ਸਾਨੂੰ ਦੇ ਜਾ ਅਤੇ ਆਪ ਕਾਫਲੇ ਵਿੱਚ ਰਲ ਕੈਂਪ ਵਿੱਚ ਮੁਸਲਮਾਨਾਂ ਦੇ ਚਲਾ ਜਾ। ਉਸ ਜਵਾਨ ਕਿਹਾ, ਬੜਾ ਚੰਗਾ ਕਰੋ ਅਤੇ ਖੁਦਾਈ ਤਰਸ ਕਰੋ। ਤੁਸੀਂ ਸਾਨੂੰ ਕੁਝ ਨਾ ਕਹੋ। ਜੇ ਨਹੀਂ ਜੇ ਜਾਣ ਦੇਣਾ ਤਾਂ ਮੈਂ ਨਿਕਾਹ ਦੀ ਪੱਤ ਨੂੰ ਕਲਮੇ ਦੀ ਗਵਾਹੀ ਨਾਲ ਪੱਲੇ ਪਈ ਨੂੰ ਕਦੀ ਜਿਉਂਦਾ ਨਹੀਂ ਤੁਹਾਨੂੰ ਦਿੰਦਾ। ਕਹਿ ਦੋਵੇਂ ਜੀ ਟੁਰ ਪਏ। ਬਹੁਤਿਆਂ ਨੇ ਉਸ ਇਕੱਲੇ ਨੂੰ ਮਾਰ ਘੱਤਿਆ ਅਤੇ ਉਸ ਬੀਬੀ ਵੱਲ ਹੋਏ। ਬੀਬੀ ਨੇ, ਹੇ ਖੁਦਾ, ਹੇ ਰਸੂਲ, ਮੇਰੀ ਪੱਤ ਹੁਣ ਤੇਰੇ ਹੱਥ। ਕਹਿ ਪਤੀ ਦੀ ਲਾਸ਼ 'ਤੇ ਲੇਟ ਮੂੰਹ ਵਲੇਟ ਲਿਆ। ਸਭ ਜ਼ੋਰ ਜਾਲਮਾਂ ਲਾਇਆ। ਉਸ ਬੀਬੀ ਨਾ ਕਿਸੇ ਨੂੰ ਮੰਨਿਆ, ਨਾ ਚਿਹਰਾ ਵਿਖਾਇਆ, ਅਤੇ ਸਤੀ ਆਪਣੇ ਪਤੀ ਦੇ ਉੱਤੇ ਹੀ ਟੋਟੇ ਹੋ ਗਈ। ਮੈਨੂੰ ਇਹ ਵਾਰਤਾ ਉਸ ਦੱਸੀ ਹੈ ਜੋ ਉਸ ਅਉਧੂ ਟੋਲੇ ਦੇ ਵਿੱਚ ਸੀ। ਉਸ ਆਦਮੀ ਨੇ ਦੱਸਿਆ ਹੈ, ਮੈਂ ਤਾਂ ਉਸ ਦਿਨ ਤੋਂ ਉਸ ਟੋਲੇ ਦਾ ਸਾਥ ਛੱਡ ਘਰ ਹੀ ਬੈਠ ਗਿਆ ਹਾਂ ਅਤੇ ਪਿਛਲੇ ਪਾਪਾਂ ਦੀ ਮਾਫ਼ੀ ਮੰਗਦਾ ਹਾਂ ਰੱਬ ਕੋਲੋਂ। ਸਤਿਗੁਰੂ ਜੀ ਕਿਹਾ, ਸਤ ਧਰਮ ਕਿਸੇ ਇੱਕ ਮਜ਼ਹਬ ਦੀ ਮਾਲਕੀ ਨਹੀਂ, ਨਿਰੀ ਇਸਤਰੀਆਂ ਦੀ ਵੀ ਨਹੀਂ। ਜਿਵੇਂ ਉੱਧਰੋਂ ਆਏ ਸਿੱਖ ਹਿੰਦੂ ਕਈ ਹੱਥ ਕਟਾ ਆਏ ਹਨ ਅਤੇ ਧਰਮ ਨਹੀਂ ਛੱਡਣਾ ਮੰਨਿਆ, ਤਿਵੇਂ ਇੱਧਰ ਵੀ ਕਈਆਂ ਆਪਣੇ ਧਰਮ ਨੇਮ ਨਿਭਾਏ ਹਨ। ਇੱਕ ਪਿੰਡੋਂ ਸਿੱਖਾਂ ਮੌਲਵੀ ਨੂੰ ਸੁੱਕੇ ਖੂਹ ਵਿੱਚ ਸੁੱਟ ਉੱਤੋਂ ਮੋਹੜੇ ਸੁੱਟ ਅੱਗ ਲਾ ਦਿੱਤੀ। ਸੁਣਿਆ ਹੈ ਉਹ ਮੌਲਵੀ ਨਾਲੇ ਖੂਹ ਦੇ ਵਿੱਚ ਸੜੇ ਨਾਲੇ ਕਲਮਾ ਪੜੇ ਅਤੇ ਕਵੇ, ਹੇ ਅੱਲਾ, ਮੈਨੂੰ ਸੜ ਮਰਨ ਵਾਲੇ ਕਾਫਰਾਂ ਵਿੱਚ ਨਾ ਉਠਾਈ, ਮੈਂ ਮਜਬੂਰ ਹਾਂ, ਪਰ ਹੇ ਮੁਹੰਮਦ, ਤੇਰਾ ਜ਼ਰੂਰ ਹਾਂ, ਕਹਿੰਦੇ ਨੇ ਹੀ ਪ੍ਰਾਣ ਤਿਆਗੇ ਸੀ। ਇੱਕ ਪਿੰਡ ਦੇ ਫਕੀਰ ਨੂੰ ਸਿੱਖਾਂ ਦੇ ਮੁੰਡਿਆਂ ਫੜ ਕਿਹਾ, ਸਾਈਂ ਜੀ, ਤੁਸੀਂ ਸਦਾ ਓਏ ਰੱਬ ਤੇਰਾ ਭਲਾ ਕਰੇ ਸਭ ਨੂੰ ਆਖਦੇ ਹੋ, ਭਲਾ ਵੇਖਦੇ ਹਾਂ, ਅੱਜ ਵੀ ਐਵੇਂ ਹੀ ਆਖਦੇ ਹੋ। ਕਹਿ ਕੁਹਾੜੀ ਇੱਕ ਬਾਂਹ 'ਤੇ ਮਾਰੀ। ਫਕੀਰ ਕਿਹਾ, ਓਏ ਰੱਬ ਤੇਰਾ ਭਲਾ ਕਰੇ। ਦੂਜੀ ਬਾਂਹ 'ਤੇ ਕੁਹਾੜੀ ਮਾਰੀ ਅਤੇ ਬਾਂਹ ਕੱਟ ਦਿੱਤੀ। ਫਕੀਰ ਫੇਰ ਵੀ ਕਿਹਾ, ਓਏ ਰੱਬ ਤੇਰਾ ਭਲਾ ਕਰੇ। ਤੀਜੇ ਕਿਹਾ, ਫਕੀਰ ਮਨਸੂਰ ਵਾਂਗੂ ਪੱਕਾ ਨਿਕਲਿਆ ਹੈ, ਹੁਣ ਇਸ ਨੂੰ ਦੁਖੀ ਨਾ ਕਰੋ। ਕਹਿ ਕੁਹਾੜੀ ਮਾਰ ਪਾਰ ਕੀਤਾ। ਸਤਿਗੁਰੂ ਜੀ ਬਚਨ ਕੀਤਾ, ਜੋ ਜੀਵਨ ਦਾ ਧਰਮ ਨੇਮ ਬਣਾਇਆ ਪੱਕਾ ਨਿਭਾ ਜਾਂਦਾ ਹੈ, ਉਹ ਭਾਵੇਂ ਕਿਹੜੇ ਵੀ ਮਜ਼ਹਬ ਵਿੱਚ ਹੋਵੇ, ਉਹ ਪਾਕ ਅਤੇ ਬਖਸ਼ੀ ਹੋਈ ਰੂਹ ਹੀ ਹੁੰਦਾ ਹੈ। ਹੋਲੇ ਦੀ ਤਿਆਰੀ। ਸਤਿਗੁਰੂ ਜੀ 3 ਫੱਗਣ ਜੱਗ ਮਲੇਰੇ ਹੋਲੇ ਲਈ ਜਗ੍ਹਾ ਦੇਖਣ ਅਤੇ ਸਭ ਜੁਗਤ ਦੱਸਣ ਲਈ ਦਰਸ਼ਨ ਦਿੱਤੇ। ਸਭ ਸੰਤ ਅਤੇ ਵਿਹਾਰੀ ਆ ਚਰਨੀ ਲੱਗੇ। ਸਤਿਗੁਰੂ ਜੀ ਵਿਚਲਾ ਮਚਾਨ ਬਾਹਰਲੇ ਪਾਸੇ ਹਵੇਲੀ, ਜੋ ਸਭ ਤੋਂ ਵੱਡੇ ਮਰੂਸੀ ਮਾਲਕ ਦੀ ਲੱਕੜਾਂ ਨਾਲ ਭਰੀ ਸੀ, ਅਤੇ ਡਿੱਗੀ ਚੜ੍ਹਦੇ ਪਿੰਡੋਂ ਦੇਖ ਹੁਕਮ ਕੀਤਾ, ਅੱਗੇ ਮੁਸਲਮਾਨ ਅਤੇ ਇੱਧਰ ਦੇ ਲੋਕ ਡਿੱਗੀਆਂ ਛੱਪੜਾਂ ਪਾਣੀ ਪੀਣ ਵਾਲਿਆਂ ਵੱਲ ਜੰਗਲ ਨਾ ਜਾਂਦੇ ਸੀ, ਪਰ ਸਾਡੇ ਲੋਕ ਸੋ ਪਰਹੇਜ਼ ਨਹੀਂ ਰੱਖਦੇ, ਇਸ ਦੇ ਦੁਆਲੇ ਵਾੜ ਦਿਓ, ਕੋਈ ਪਸ਼ੂ ਕੁੱਤਾ ਨਾ ਗੰਘੋਲੇ ਅਤੇ ਕੋਈ ਹੱਥ ਪਾਣੀ ਵੀ ਨਾ ਕਰੇ। ਅਤੇ ਕਿਹਾ, ਹਵੇਲੀ ਵਿੱਚ ਲੰਗਰ ਛੱਤੋ। ਬਾਹਰਲੀ ਵਲਗਣ ਢਾ ਲਿਆ ਅਤੇ ਸ਼ਤੀਰ ਲੱਕੜਾਂ ਲੋੜ ਯੋਗ ਨਗਰ ਵਿੱਚੋਂ ਜਿਸ ਘਰ ਵੇਖੋ ਲਿਆ ਪਾਓ। ਖੂਹੀਆਂ ਦੋਹਾਂ ਵਿੱਚ ਨਾਲਾਂ ਪਾਓ, ਮਤੇ ਜਲ ਥੋੜੇ। ਘਰਾਂ ਵਿੱਚ ਲਪਾਈ ਪੋਚਾ ਕਰੋ। ਮੰਜੇ ਮੁਸਲਮਾਨਾਂ ਵਾਲੇ ਚੰਮ ਦੇ ਘਾਹ ਦੇ ਘੱਟ ਹੀ ਆਏ, ਸਾਧਾਂ ਨੂੰ ਦਿਓ ਜੇ ਕਿਸੇ ਕੋਲ ਹੈ ਨਾ। ਸਫਾਂ ਰੱਖ ਜਮ੍ਹਾਂ ਕਰੋ। ਸੋ ਸਾਧਾਂ ਸਭ ਆਰੰਭ ਕੀਤਾ। ਇੱਕ ਸਿੱਖ ਅਰਜ਼ ਕੀਤੀ, ਜੇ ਸੁਹੇਵੇ ਸਾਹਿਬ ਨੂੰ ਚਲੇ ਜਾਣਾ ਹੈ ਤਾਂ ਕੋਠਿਆਂ ਦਾ ਕੀ ਬਣਾਉਣਾ ਹੈ, ਛੱਪਰ ਕਾਨੇ ਪਾ ਹੋਲਾ ਕਰ ਲਈਏ। ਕੋਲੋਂ ਸੰਤ ਆਹਲਾ ਸਿੰਘ ਜੀ ਅਰਜ਼ ਕੀਤੀ, ਸੱਚੇ ਪਾਤਸ਼ਾਹੋ, ਸਿੱਖ ਬੜੇ ਰੁਲੇ ਹਨ, ਸੁਹੇਵੇ ਸਾਹਿਬ ਅਤੇ ਰਵਾਲਸਰ ਵੱਲ ਜਾ, ਮੰਡੀ ਸਕੇਤ ਅਤੇ ਨਾਹੌਰ ਟਿੱਬੀ ਵੱਲ ਹੁਣ ਕਿਰਪਾ ਕਰੋ। ਸਤਿਗੁਰੂ ਜੀ ਬਚਨ ਕੀਤਾ, ਸੁਹੇਵੇ ਸਾਹਿਬ, ਜੇ ਤਾਰਾ ਬੁਲਾਉਣਾ ਜੇ ਤਾਂ ਬੁਲਾ ਆਓ, ਹੁਣ ਇੱਥੇ ਕੁਝ ਨਹੀਂ ਹੁੰਦਾ। ਸਤਿਗੁਰੂ ਰਾਮ ਸਿੰਘ ਜੀ ਇੱਥੇ ਜੁੜ ਬੈਠਿਆਂ ਨੂੰ ਹੀ ਦਰਸ਼ਨ ਦੇਣਗੇ। ਸੰਗਤ ਸੁਣ, ਜੈਕਾਰਾ ਬੁਲਾਇਆ ਅਤੇ ਕਈਆਂ ਛਾਲਾਂ ਭੀ ਮਾਰੀਆਂ। ਸਿੱਖਾਂ ਦੀ ਬਹੁਤੀ ਸ਼ਰਧਾ ਅਤੇ ਖੁਸ਼ੀ ਵੇਖ, ਸਤਿਗੁਰੂ ਜੀ ਬਚਨ ਕੀਤਾ, ਜੇ ਤਾਂ ਕੁਸੰਗੀ ਸਾਕ ਸੱਜਣ ਕਿਸੇ ਦੇ ਇੱਥੇ ਨਾ ਆਉਣ, ਬੌਰੀਏ ਮਜ਼ਬੀ ਤੁਹਾਡੇ ਵਿੱਚ ਵੜ ਨਾ ਵੱਸਣ, ਹਰ ਘਰ ਵਿੱਚ ਇੱਕ ਵੱਖਰਾ ਕੋਠਾ ਹੋਵੇ, ਭਜਨ ਬਾਣੀ ਯੋਗ ਸੁੱਚ ਮਰਿਆਦਾ ਨਾਲ ਉੱਥੇ ਸਭ ਟੱਬਰ ਘੰਟਾ ਨਾਮ ਸਿਮਰਨ ਨੇਮ ਨਾਲ ਕਰੇ ਤਾਂ ਕੋਈ ਕਲੇਸ਼ ਨਾ ਹੋਵੇਗਾ, ਨਹੀਂ ਤਾਂ ਦੁਬਦਾ ਝੇੜਾ ਬਖੇੜਾ ਭੀ ਹੋਵੇਗਾ ਅਤੇ ਉੱਠਣਾ ਭੀ ਪਵੇਗਾ। ਸੰਤ ਆਹਲਾ ਸਿੰਘ ਜੀ ਸਿੱਖਾਂ ਨੂੰ ਕਿਹਾ, ਬਹੁਤ ਖੁਸ਼ੀ ਹੋਣ 'ਤੇ ਟੱਪਣ ਕਰ, ਹੋਰ ਕੁਝ ਅਖਵਾ ਲਿਆ ਜੇ। ਸਿੱਖ ਨੂੰ ਸਤਿਗੁਰੂ ਜੀ ਦੇ ਬਚਨ 'ਤੇ ਇੱਕ ਚੁੱਪ ਰਹਿ ਤੁਰਨਾ ਹੀ ਚਾਹੀਦਾ ਹੈ। ਮਹਾਤਮਾ ਗਾਂਧੀ, ਮੈਂ ਸਤਿਗੁਰੂ ਜੀ ਪਾਸ ਅਰਜ਼ ਕੀਤੀ। ਮਹਾਤਮਾ ਗਾਂਧੀ ਜੀ ਸੁਰਖਰੂ ਸੀ ਕਿ ਸਿਆਹ ਰੂਹ ਹੋਏ ਮਰੇ ਹਨ। ਮੈਨੂੰ ਇਕਾਂਤ ਕਰ ਕਿਹੋ ਨੇ, ਤੈਨੂੰ ਸੱਚ ਦੱਸਾਂ, ਜੋ ਮੋਤੀ ਲਾਲ ਨਹਿਰੂ ਜਵਾਹਰ ਲਾਲ ਦੇ ਪਿਤਾ ਉਸ ਨੂੰ ਕਿਹਾ ਸੀ, ਜੇ ਆਜ਼ਾਦੀ ਛੇਤੀ ਹਾਸਲ ਕਰਨੀ ਹੈ ਤਾਂ ਭੈਣੀ ਸਾਹਿਬ ਜਾ ਕੇ ਸਬਕ ਸਿੱਖੋ। ਗਾਂਧੀ ਨਿਗੁਰਾ ਸੀ, ਆਪਣੇ ਆਪ ਨੂੰ ਸਭ ਤੋਂ ਸਿਆਣਾ ਮੰਨਦਾ ਸੀ। ਕਿਤਾਬਾਂ ਤੋਂ ਪੜ੍ਹ ਤੇ ਆਪਣੇ ਅਨੁਭਵੋਂ ਉਸ ਸਭ ਕੰਮ ਕੀਤਾ ਹੈ। ਵਿਖਾਲਾ ਸਾਦਾ ਰੱਖਦਾ ਸੀ ਅਤੇ ਹਾਮੀ ਅਮੀਰਾਂ ਦਾ ਸੀ, ਵਪਾਰੀਆਂ ਦਾ ਪੱਖੀ ਸੀ, ਬਣਦਾ ਅਹਿੰਸਕ ਸੀ ਪਰ ਹੈ ਨਾ ਸੀ। ਪਾਕਿਸਤਾਨ ਅਤੇ ਹਿੰਦੁਸਤਾਨ ਦੇ ਕਤਲੇਆਮ ਅਤੇ ਬੀਬੀਆਂ ਦੀ ਬੇਅਦਬੀ ਦਾ ਜਿੰਨਾ ਜਿੰਨਾ ਦੋਸ਼ੀ ਹੈ ਉਨਾ ਹੀ ਗਾਂਧੀ ਹੈ। ਜਿਵੇਂ ਮੈਂ ਕਿਹਾ ਸੀ, ਤੁਸੀਂ ਪਾਕਿਸਤਾਨ ਬਣਨਾ ਨਾ ਮੰਨਿਓ, ਜੇ ਤਾਂ ਕਿਹਾ ਸੀ ਇਹਨਾਂ ਬੀਬੀਆਂ ਦੀ ਪੱਤ ਨੂੰ ਹੱਥ ਪਿਆ ਤਾਂ ਕੀ ਕਰੋਗੇ। ਤਾਂ ਕਿਹਾ ਸਾ ਸੂ, ਜੇ ਤੂੰ ਸੋਚਣੇ ਕੀ ਬਾਤ ਹੈ, ਪਰ ਸੋਚਿਓ ਕੁਝ ਨਾ ਸੂ। ਤਿਵੇਂ ਹੀ ਗੋਡਸੇ ਨੇ ਕਿਹਾ, ਹਿੰਦੂ ਮਹਾਂਸਭਾ ਦੀ ਸਲਾਹ ਨਾਲ, ਜੇ ਪਾਕਿਸਤਾਨ ਵਿੱਚ ਸਿੱਖ ਹਿੰਦੂ ਨਹੀਂ ਰਹਿ ਸਕਦੇ ਤਾਂ ਹਿੰਦੁਸਤਾਨ ਵਿੱਚ ਮੁਸਲਮਾਨ ਕਿਉਂ ਰਹਿਣ। ਇਸ ਗੱਲੋਂ ਲਾਜਵਾਬ ਹੋ ਹੀ ਗਾਂਧੀ ਮਰਿਆ ਹੈ। ਬਟਵਾਰੇ ਦੀ ਸਭ ਕਤਲੇਆਮ ਦਾ ਦੋਸ਼ੀ ਗਾਂਧੀ ਹੀ ਹੈ ਅਤੇ ਕਸ਼ਮੀਰ ਵਿੱਚੋਂ ਮਾਰ ਕਰਵਾਉਣ ਦਾ ਜਾਮਨ ਵੀ ਗਾਂਧੀ ਹੈ, ਕਿਉਂਕਿ ਜਵਾਹਰ ਲਾਲ ਗਾਂਧੀ ਤੋਂ ਪੁੱਛ ਹੀ ਸਿੱਖ ਫੌਜਾਂ ਲੁਟੇਰੇ ਲੋਕਾਂ ਨੂੰ ਮਾਰਨ ਘੱਲੀਆਂ ਸੀ। ਅਹਿੰਸਕ ਸੋ ਜੋ ਮਾਰਦੇ ਨੂੰ ਵੀ ਨਾ ਮਾਰੇ, ਗੁਰਵਾਕ ਵਾਂਗੂ ਆਪ ਮਰੇ ਅਵਰਾ ਨਹੀਂ ਮਾਰੇ। ਮੈਂ ਗਾਂਧੀ ਜੀ ਦਾ ਜੀਵਨ ਪੜ੍ਹਿਆ, ਸੱਤ ਦੀ ਪ੍ਰਾਪਤੀ ਦੇ ਯਤਨ ਪੁਸਤਕ ਵਿੱਚ ਗਾਂਧੀ ਜੀ 101 ਪੰਨਾ ਉੱਤੇ ਲਿਖਦੇ ਹਨ, ਰਾਏ ਚੰਦਰ ਭਾਈ ਦੀ ਸਿਫਤ ਕਰਦਿਆਂ, ਕਿ ਉਹਦੇ ਲਈ ਮੇਰੇ ਦਿਲ ਵਿੱਚ ਇੱਜ਼ਤ ਤਾਂ ਬੜੀ ਸੀ ਪਰ ਫਿਰ ਵੀ ਮੈਂ ਉਸ ਨੂੰ ਗੁਰੂ ਦੀ ਪਦਵੀ ਨਹੀਂ ਸਾਂ ਦੇ ਸਕਦਾ। ਮੈਨੂੰ ਅਜੇ ਤੀਕ ਸੱਚੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਭਾਵੇਂ ਮੇਰੀ ਭਾਲ ਅਜੇ ਜਾਰੀ ਹੈ। ਬਾਅਦ ਮਾਣ ਪਾ ਉਸ ਗੁਰੂ ਭਾਲਣ ਦੀ ਮੰਨਣ ਦੀ ਘਾਲ ਹੀ ਨਹੀਂ ਕੀਤੀ। ਸਤਿਗੁਰੂ ਜੀ ਸੰਗਤ ਨੂੰ ਹੋਲੇ ਦਾ ਸਭ ਸਾਂਭਾ ਕਰਨਾ ਸਮਝਾ ਕਿਹਾ, ਮੈਂ ਹੋਲੇ ਤੋਂ ਪਹਿਲਾਂ ਸਿਆਮੋ ਹੋ ਆਵਾਂਗਾ। ਹੁਣ ਦਿੱਲੀ ਅਤੇ ਭੈਣੀ ਸਾਹਿਬੋਂ ਹੋਰ ਸਿੱਖਾਂ ਨੂੰ ਵੀ ਮਿਲ ਕੇ ਜਾਵਾਂਗਾ। ਤੁਸਾਂ ਨੇ ਨਿੱਕੇ ਕਾਕੇ ਦੇ ਕਹੇ ਅਤੇ ਸੰਤ ਆਹਲਾ ਸਿੰਘ ਜੀ ਅਤੇ ਸੂਬਾ ਵਰਿਆਮ ਸਿੰਘ ਜੀ ਦੇ ਕਹੇ ਵਿੱਚ ਚੱਲਣਾ। ਸਰਦਾਰ ਸਾਹਿਬ ਸਿੰਘ ਅਤੇ ਅਵਤਾਰ ਸਿੰਘ ਨੂੰ ਕਿਹਾ, ਤੁਸਾਂ ਆਪਣਾ ਕੰਮ ਕਰੀ ਜਾਣਾ, ਸਮੇਂ ਦਾ ਪਤਾ ਨਹੀਂ, ਮੈਨੂੰ ਨਾ ਉਡੀਕਣਾ, ਭਜਨ ਬਾਣੀ ਤਕੜੇ ਹੋ ਕੇ ਕਰਨਾ, ਸਭ ਨੇ ਮਿਲ ਕੇ ਰਹਿਣਾ, ਜੋ ਕੋਈ ਗੁੰਝ ਪਵੇ ਕਿਸੇ ਦੀ ਆਪੋ ਵਿੱਚ ਤਾਂ ਕਾਕੇ ਨੂੰ ਕਹਿ ਦੇਣੀ। ਸਿਆਮ ਦੌਰਾ। ਸਤਿਗੁਰੂ ਜੀ ਸਮੇਤ ਵੱਡੇ ਬਾਬਾ ਜੀ ਭਾਈ ਵਜ਼ੀਰ ਸਿੰਘ ਜੀ, ਸੰਤ ਰਤਨ ਸਿੰਘ ਜੀ, ਲਾਂਗਰੀ ਆਲਮ ਜੀ, ਔਲਖ ਜ਼ਿਮੀਂਦਾਰ ਲੋਪੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਤੇ ਦਰਸ਼ਨ ਸਿੰਘ ਖਜਾਨ ਸਿੰਘ ਰਾਗੀ ਜ਼ਿਮੀਂਦਾਰ ਚੀਨੇ ਭਕਣੇ ਦੇ 20 ਫੱਗਣ ਨੂੰ ਕਲਕੱਤਿਓਂ ਜਹਾਜ਼ 'ਤੇ ਸਵਾਰ ਹੋ ਸਿਆਮ ਗਏ ਅਤੇ 1 ਚੇਤਰ ਨੂੰ ਚੁਚਾਲ ਵਾਪਸ ਆਏ। ਸੰਗਤ ਨੂੰ ਦਰਸ਼ਨ ਦਿੱਤੇ ਅਤੇ ਕਿਹੋ ਨੇ, ਹੋਲੇ ਦੀ ਕਾਹਲ ਕਰ ਰੋਂਦੀਆਂ ਸੰਗਤਾਂ ਛੱਡ ਮੁੜੇ ਹਾਂ। ਕਈ ਦਿਨ ਦਿਲ ਨੂੰ ਖਿੱਚ ਪਿੱਛੇ ਸਿਆਮ ਨੂੰ ਪੈਂਦੀ ਰਹੀ ਹੈ, ਹੁਣ ਕੁਝ ਇੱਧਰ ਚਿੱਤ ਹੋਇਆ ਹੈ। ਬਾਬਾ ਜੀ ਦੇ ਬਚਨ। ਮੈਂ ਸੰਤ ਰਤਨ ਸਿੰਘ ਜੀ ਅੱਗੇ ਅਰਜ਼ ਕੀਤੀ, ਕੋਈ ਸਿਆਮ ਦੇ ਦੌਰੇ ਦੀ ਵਾਰਤਾ ਦੱਸੋ। ਸੰਤ ਜੀ ਕਿਹਾ, ਵੱਡੇ ਬਾਬਾ ਜੀ ਸਭ ਕੁਝ ਲਿਖਿਆ ਹੈ, ਮੈਂ ਕਈ ਦਿਨ ਯਤਨ ਕੀਤਾ ਪਰ ਸਵੱਬ ਹੀ ਨਾ ਬਣੇ। ਅੰਤਰਜਾਮੀ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਮੈਨੂੰ ਨੇੜੇ ਸੱਦ ਕਿਹਾ, ਕਾਕੇ ਵੱਡੇ ਨਾਲ ਤੂੰ ਪਿਆਰ ਕਰਨਾ ਏ। ਮੈਂ ਉੱਤਰ ਦਿੱਤਾ, ਸਨੇਹ ਤੇ ਹੈ ਤਾਂ ਸਤਿਗੁਰੂ ਜੀ ਬਚਨ ਕੀਤਾ, ਤੂੰ ਉਸ ਨਾਲ ਵੀ ਹਿੱਤ ਕਰਿਆ ਕਰ, ਉਹ ਐਸਾ ਨਹੀਂ ਕਿ ਪ੍ਰਵਾਹ ਹੀ ਨਾ ਕਰੇ। ਮੈਂ ਅਗਲੇ ਰੋਜ਼ ਕੋਠੀ ਆ ਬਾਬਾ ਜਗਜੀਤ ਸਿੰਘ ਜੀ ਦੀ ਚਰਨੀ ਹੱਥ ਲਾਏ ਅਤੇ ਅਰਜ਼ ਕੀਤੀ, ਤੁਸੀਂ ਕੋਈ ਗੁਰੂ ਕੀ ਸਾਖੀ ਜਾਂ ਆਪਣਾ ਵਚਨ ਸੁਣਾਓ। ਬਾਬਾ ਜੀ ਕੋਈ ਉੱਤਰ ਨਾ ਦਿੱਤਾ, ਤਾਂ ਮੈਂ ਅਰਜ਼ ਕੀਤੀ, ਅਸੀਂ ਹੱਸਣੇ ਖੇਡਣੇ ਗੁਰੂ ਦੇ ਸਿੱਖ ਪ੍ਰੇਮੀ ਅਤੇ ਹਿੱਲੇ ਹੋਏ ਹਾਂ, ਤੁਸੀਂ ਚੁੱਪ ਕਿਉਂ ਕਰ ਰਹੇ ਹੋ। ਬਾਬਾ ਜੀ ਕਿਹਾ, ਮੈਂ ਉਹ ਤਾਂ ਨਹੀਂ। ਮੈਂ ਅਰਜ਼ ਕੀਤੀ, ਸੋ ਤੇ ਹੋ ਜਿਨ੍ਹਾਂ ਦੇ ਚਰਨ ਝਾੜਨ ਲਈ ਦਾੜ੍ਹੀ ਰੱਖੀ ਹੈ। ਗੁਰੂ ਜੀ ਕਿਹਾ ਸੀ, ਅਰਥਾਤ ਸ੍ਰੀ ਚੰਦ ਜੀ ਵਾਂਗੂ ਗੁਰੂ ਅੰਸ਼ ਤਾਂ ਹੋ, ਲੁਕੋ ਨਾ ਕਰੋ। ਮੈਨੂੰ ਪਹਿਲਾਂ ਕੋਈ ਗੁਰੂ ਕੀ ਅਤੇ ਆਪਣੀ ਸਾਖੀ ਸੁਣਾਓ, ਫੇਰ ਮੈਂ ਦੂਜੀ ਅਰਜ਼ ਕਰਾਂਗਾ। ਤਾਂ ਬਾਬਾ ਜੀ ਕਿਹਾ, ਏਕ ਸਮੇਂ ਘੋੜਿਆਂ ਦੇ ਦੌਰੇ ਨਾਲ ਮੈਂ ਵੀ ਸਤਿਗੁਰੂ ਜੀ ਦੇ ਸਾਥ ਕੱਕੜਾਂ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਜਾ ਰਿਹਾ ਸਾਂ। ਸਤਿਗੁਰੂ ਜੀ ਕੱਕੜਾਂ ਤੋਂ ਬਾਹਰ ਦੂਰ ਜਾ ਮੈਨੂੰ ਕਿਹਾ, ਉਸ ਸੰਤਾਂ ਦੇ ਡੇਰਿਓਂ ਇੱਕ ਬੂਟੀ ਇਸ ਤਰ੍ਹਾਂ ਦੀ ਹੈ, ਜਾ ਲੈ ਆ। ਇੱਕ ਸਿੱਖ ਦੀ ਦਵਾਈ ਬਣਾਉਣੀ ਸੀ। ਹੋਰ ਸਿੱਖ ਕਿਹਾ, ਮੈਂ ਜਾਂਦਾ ਹਾਂ। ਤਾਂ ਸਤਿਗੁਰਾਂ ਕਿਹਾ, ਕਾਕਾ ਹੀ ਜਾਵੇ। ਮੈਂ ਜਾ ਸੰਤਾਂ ਦੇ ਡੇਰਿਓਂ ਬੂਟੀ ਭਾਲ ਲੈ ਟੁਰਿਆ, ਤਾਂ ਬਿਰਧ ਸਾਧੂ ਉਸ ਡੇਰੇ ਦੀ ਕੁਟੀਆ ਵਿੱਚੋਂ ਨਿਕਲ ਮੇਰੇ ਪੈਰਾਂ 'ਤੇ ਸਿਰ ਧਰ ਲੇਟਣ ਲੱਗ ਪਿਆ। ਮੈਂ ਸੰਤਾਂ ਅੱਗੇ ਅਰਜ਼ ਕੀਤੀ, ਮੈਂ ਤਾਂ ਤੁਹਾਡੇ ਬੱਚਿਆਂ ਤੋਂ ਵੀ ਛੋਟਾ ਹਾਂ। ਤਾਂ ਉਸ ਸੰਤ ਜੀ ਨੇ ਖੜ੍ਹੇ ਹੋ ਕਿਹਾ, ਮੈਂ ਜੋ ਧਾਰੀ ਸੀ ਕਿ ਜੇ ਗੁਰੂ ਕਾ ਸਾਹਿਬਜ਼ਾਦਾ ਵੀ ਕਲਾ ਵਾਲਾ ਹੈ ਤਾਂ ਇੱਥੇ ਆ ਕੇ ਮੈਨੂੰ ਬਿਰਧ ਨੂੰ ਦਰਸ਼ਨ ਦੇਵੇ। ਸੋ ਪੂਰੀ ਹੋਈ ਹੈ, ਆਪ ਬੜੀ ਕਲਾ ਵਾਲੇ ਹੋ। ਮੈਂ ਹੱਥ ਜੋੜ ਅਰਜ਼ ਕੀਤੀ, ਇਹ ਸਭ ਕਲਾ ਤਾਂ ਉਹਨਾਂ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਹੋਰਾਂ ਦੀ ਏ ਜਿਨ੍ਹਾਂ ਉਚੇਚਾ ਮੈਨੂੰ ਘੱਲਿਆ ਹੈ ਬੂਟੀ ਲੈਣ। ਬਾਬਾ ਜੀ ਬਚਨ ਕੀਤਾ, ਸਿੱਖ ਮਾਸੂਮ ਬਾਲਕ ਵਾਂਗੂ ਹੈ, ਸਤਿਗੁਰੂ ਜੀ ਬਾਪ ਵਾਂਗੂ ਉਂਗਲੀ ਲਾ ਲਈ ਜਾਂਦੇ ਹਨ, ਪਰ ਜਿੱਥੋਂ ਉਂਗਲੀ ਉਸ ਦੇ ਹੱਥ ਵਿੱਚੋਂ ਖਿੱਚ ਲੈਣ ਉਹ ਡਿੱਗ ਪੈਂਦਾ ਏ। ਤਿਵੇਂ ਹੀ ਸਿੱਖ ਹੈ, ਮੈਨੂੰ ਉਸ ਸਮੇਂ ਦੀ ਉਹ ਉਂਗਲੀ ਅੱਜ ਵੀ ਉਸੇ ਤਰ੍ਹਾਂ ਪਈ ਦਿਸਦੀ ਏ, ਇਹਨਾਂ ਦੀ ਕੂਲੀ ਜਿਹੀ। ਉਹ ਡੇਰੇ ਦੇ ਸੰਤ ਮੰਗਲ ਸਿੰਘ ਜੀ ਬਿਰਧ ਬੜੇ ਮਹਾਤਮਾ ਸੀ। ਮੈਂ ਅਰਜ਼ ਕੀਤੀ, ਹੁਣ ਸਿਆਮ ਦੇ ਦੌਰੇ ਦੇ ਬਚਨ ਦੱਸੋ। ਤਾਂ ਕਿਹੋ ਨੇ, 28 ਫਰਵਰੀ ਸਿਆਮ ਪੁੱਜੇ ਸਾਂ ਅਤੇ 9 ਮਾਰਚ ਤੱਕ ਸਿਆਮ ਦੇ ਸ਼ਹਿਰ ਬੰਕੌਕ ਵਿੱਚ ਰਹੇ ਹਾਂ। ਮੈਨੂੰ ਤਾਂ ਜਾਪਿਆ ਹੈ ਉੱਥੋਂ ਦੀ ਸੰਗਤ 14 ਸਾਲ ਸਤਿਗੁਰੂ ਜੀ ਦੇ ਦਰਸ਼ਨ ਨਿਮਿੱਤ ਤਪ ਹੀ ਕਰਦੀ ਰਹੀ ਹੈ। ਪਹਿਲੇ ਸਿਆਮ ਦੇ ਦੌਰੇ ਤੋਂ ਹੁਣ ਤੱਕ ਸਾਧ ਭਜਨ ਬਾਣੀ ਸ਼ਰਧਾ ਵੱਲੋਂ ਇੱਕ ਦੂਜੇ ਤੋਂ ਵੱਧ ਹਨ। ਘੰਟਾ ਨਾਮ ਸਿਮਰਨ ਜਦ ਤੋਂ ਹੁਕਮ ਹੋਇਆ ਹੈ ਕਰਦੇ ਹਨ ਅਤੇ ਗੁਰਮੁਖੀ ਬਾਣੇ ਸਭ ਰੱਖਦੇ ਹਨ। ਵੈਰਾਗ ਕਰਦੇ ਹੀ ਛੱਡ ਹੋਲੇ ਦੀ ਕਾਹਲ ਕਾਰਨ ਮੁੜੇ ਹਾਂ। ਪਹਿਲੇ ਦੌਰੇ ਸਿਆਮ ਦੇ ਸਮੇਂ ਉਹ ਅਰਬੀ ਮੁਸਲਮਾਨ ਜਿਸ ਦੀ ਅੰਦਰਲੀ ਲੱਖ ਸਤਿਗੁਰੂ ਜੀ ਬੋਸਕੀ ਦੀ ਚਾਦਰ ਆਪਣੇ ਦੁਆਲੇ ਲੈ ਜਿਸ ਨੂੰ ਆਵਾਜ਼ ਦੇ ਕਿਹਾ ਸੀ, ਆਓ ਅਰਬ ਜੀ ਆਪਣੀ ਮੰਗ ਪੂਰੀ ਕਰ ਲਓ, ਅਤੇ ਉਸ ਨੇ ਜੱਫੀ ਮਾਰ ਲਈ। ਉਸ ਅਰਜ਼ ਕੀਤੀ, ਮੈਨੂੰ ਦੁਆ ਦਿਓ। ਸਤਿਗੁਰਾਂ ਰਤਨ ਸਿੰਘ ਜੀ ਨੂੰ ਕਿਹਾ, ਅਰਬ ਨੂੰ ਰੋਗ ਪੁੱਛ ਕੇ ਦੁਆ ਦਿਓ। ਤਾਂ ਉਸ ਕਿਹਾ, ਮੇਰੀ ਦੂਜੀ ਦੁਆ ਦਇਆ ਰਹਿਮ ਵਾਲੀ ਅਰਜ਼ ਹੈ ਅਤੇ ਆਪ 'ਤੇ ਪ੍ਰਤੀਤ ਬਣੀ ਰਹੇ। ਤਾਂ ਸਤਿਗੁਰੂ ਜੀ ਬਚਨ ਕੀਤਾ, ਉਹ ਦਇਆ ਸਭ ਲਈ ਉਸ ਦਿਆਲ ਪੁਰਖ ਅਕਾਲ ਮੂਰਤ ਸਤਿਗੁਰੂ ਰਾਮ ਸਿੰਘ ਜੀ ਸਭ ਲਈ ਦਰਗਾਹੋਂ ਲਿਆਂਦੀ ਹੋਈ ਹੈ। ਜੋ ਉਸ ਮੰਗ ਮੰਗੀ ਹੋਈ ਹੈ, ਚੱਪਾ ਭੀ ਧਰਤੀ ਬਖਸ਼ੇ ਬਿਨਾਂ ਨਾ ਰਵੇ ਅਤੇ ਸਭ ਲੁਕਾਈ ਨਾਮ ਜਪਦੀ ਦਿਸੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਜਿਨ੍ਹਾਂ ਸਿੱਖ ਪੰਥ ਨੂੰ ਦਿੱਤੀ ਹੈ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਰਦਾਰ ਸਾਹਿਬ ਸਿੰਘ ਜੀ ਬਣੀ ਨਾਈ ਵਾਲੇ ਤਲਵਾੜੇ ਮਮੇਰਾਂ ਆਦਿ ਤੋਂ ਪਸ਼ੂ ਨਿਲਾਮੀ ਤੋਂ ਲਿਆਂਦੇ ਅਤੇ ਅਵਤਾਰ ਸਿੰਘ ਜੀ ਜ਼ਮੀਨ ਦਾ ਕੰਮ ਕੀਤਾ। 17 ਮੱਘਰ 2003 ਦਾ ਅਵਤਾਰ ਸਿੰਘ ਚੁਚਾਲ ਆਏ ਟਿਕਿਆ, ਪਿੱਛੇ ਨੂੰ ਜੀ ਲੈਣ ਗਿਆ। 40 ਦਿਨੀ ਕਾਫਲੇ ਨਾਲ ਹੀ ਆਇਆ। ਹੁਣ ਕਰੀ ਵਾਲੇ ਸਰਪੰਚੀ 'ਤੇ ਨੰਬਰਦਾਰੀ ਕਰਦਾ ਏ। ਜੋ ਇਸਨੇ ਹੁਣ 2023 ਤੱਕ 20 ਸਾਲ ਗੁਰੂ ਕੇ ਹੁਕਮ ਵਿੱਚ ਰਹਿ ਸੇਵਾ ਕੀਤੀ ਹੈ, ਇਸ ਦਾ ਨਾਲੋ ਨਾਲ ਨਾਮ ਆਵੇਗਾ। ਪਰ ਇਨਾਮ ਇਸ ਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ ਸੀ, ਮੈਂ ਕੀ ਦੇਵਾਂ। ਸਰਦਾਰ ਸਾਹਿਬ ਸਿੰਘ ਜੀ ਹੁਣ ਕਿਰਪਾਲ ਪੱਟੀ ਵੱਸਦੇ ਹਨ, ਨਹਿਰੋਂ ਪਾਰ ਸਾਊ ਪੁਣੇ ਵਿੱਚ ਵੱਸ, ਆਪਣੇ ਮੁਰੱਬਿਆਂ ਵਿੱਚ ਡੇਰਾ ਪਾ। ਜੱਗ ਮਲੇਰੇ ਦੀ ਸੰਗਤ ਅਰਜ਼ ਕੀਤੀ, ਕਈ ਸਿੱਖ ਲੱਕੜਾਂ ਨਹੀਂ ਲੈਣ ਦਿੰਦੇ ਘਰਾਂ ਵਿੱਚੋਂ। ਤਾਂ ਸਤਿਗੁਰੂ ਜੀ ਜੱਗ ਮਲੇਰੇ ਜਾ ਕੇ ਸਭ ਨੂੰ ਸੱਦ ਕਿਹਾ ਕਿ ਮੈਂ ਜ਼ਮੀਨ ਲੈਣ ਤੋਂ ਪਹਿਲਾਂ ਕਹਿ ਲਿਆ ਹੋਇਆ ਏ ਕਿ ਰੁੱਖ ਨਹੀਂ ਵੰਡੇ ਜਾਣਗੇ। ਹੁਣ ਹੋਲੇ ਦੇ ਯੋਗ ਕੋਠੇ ਲਈ ਲੱਕੜਾਂ ਦੇਣ ਤੋਂ ਕਿਉਂ ਕੋਈ ਅਟਕਾ ਕਰਦਾ ਏ ਘਰਾਂ ਵਿੱਚ ਧਰੀਆਂ ਤੁਰਕਾਂ ਦੀਆਂ ਲੱਕੜਾਂ ਦੇਣ ਤੋਂ। ਸੁਣ, ਸਭ ਨੇ ਕਿਹਾ, ਜਿੱਥੋਂ ਜਿਸ ਲੋੜ ਵਾਲੀ ਲੱਭੇ ਵਰਤੀ ਜਾਵੇ। ਹੋਲਾ ਸੰਤ ਨਗਰ। ਹੋਲਾ 10-11-12 ਚੇਤਰ ਸੀ, ਸਤਯੁਗ ਵਿੱਚ ਛੁਪਵਾਇਆ ਸੀ, ਪਰ ਨਵੇਂ ਉਜਾੜੇ 'ਤੇ ਭਾੜੇ ਦੀ ਤੰਗੀ ਕਰ ਦੂਰ ਦੀ ਸੰਗਤ ਘੱਟ ਹੀ ਆਈ। ਮੈਂ ਜਿਸ ਕੋਠੇ ਵਿੱਚ ਰਹਿੰਦਾ ਸਾਂ, ਸਤਿਗੁਰੂ ਜੀ ਲੰਗਰ ਹਵੇਲੀ ਹੋਲੇ ਵਾਲੀ ਦੇ ਕੋਲ ਜਾਣ ਮੇਰੇ ਘਰ ਆਣ ਕਿਹਾ। ਤੂੰ ਹੋਲੇ ਦੀ ਰਸਤ ਆਟੇ ਲਈ ਅੱਧਾ ਥਾਂ ਸਾਨੂੰ ਦੇ। ਮੈਂ ਸਤ ਬਚਨ ਕੀਤਾ। ਉਸ ਕੋਠੇ ਵਿੱਚ ਹੁਣ ਮਾਸਟਰ ਦਲੀਪ ਸਿੰਘ ਜੀ ਰਹਿੰਦੇ ਹਨ, ਸੰਤ ਨਗਰ। ਹੋਲੇ ਤੋਂ ਪਹਿਲਾਂ ਰੋਜ਼ ਸਤਿਗੁਰੂ ਜੀ ਆਸਾ ਦੀ ਵਾਰ ਵਿੱਚ ਦਰਸ਼ਨ ਦਿੰਦੇ, ਕਥਾ ਭੀ ਕਰਦੇ ਅਤੇ ਦੀਵਾਨ ਵਿੱਚ ਪਿਛਲੇ ਪਹਿਰ ਭੀ ਦਰਸ਼ਨ ਦਿੰਦੇ। ਕੋਲ ਦੀ ਹਵੇਲੀ ਵਿੱਚ, ਜਿਸ ਵਿੱਚ ਸਰਦਾਰ ਕੇਹਰ ਸਿੰਘ ਜੀ ਰਾਖ ਵਾਲੇ ਰਹਿੰਦੇ ਸੀ, ਕਈ ਦਿਨ ਪਹਿਲੋਂ ਹੀ ਲੰਗਰ ਜਾਰੀ ਹੋਇਆ। ਹੋਲੇ ਦੀ ਸੰਗਤ ਜੋਗ ਕੋਠੇ ਦੇਣ ਡੇਰੇ ਲਵਾਉਣ ਦੀ ਸੇਵਾ ਮੇਰੇ ਜਿੰਮੇ ਸੀ। ਨੇੜੇ ਦੇ ਨਗਰਾਂ ਦੇ ਸਿੱਖ, ਸਰਸੇ ਦੇ ਹਿੰਦੂ, ਦੁਆਲੇ ਦੇ ਪਿੰਡਾਂ ਵਿੱਚੋਂ ਬਾਗੜੀ ਲੋਕ ਅਤੇ ਠਾਕਰ ਵੱਡੇ ਮਾਲਕ ਦੂਰ ਨੇੜੇ ਤੋਂ ਹੋਲੇ 'ਤੇ ਆਏ। ਸਤਿਗੁਰੂ ਜੀ ਮੈਨੂੰ ਹਰ ਵੇਲੇ ਹੋਲੇ ਦੇ ਦਿਨਾਂ ਵਿੱਚ ਦੌੜਦਾ ਵੇਖ ਅੱਗੋਂ ਆਏ। ਸਬੱਬੀ ਮਿਲਿਆ, ਕਿਹਾ ਕਦੀ ਘਰ ਵੀ ਵੜਨਾ ਏ ਕਿ ਬਾਹਰ ਹੀ ਰਹਿਣਾ ਏ। ਮੈਂ ਅਰਜ਼ ਕੀਤੀ, ਘਰ ਚਰਨ ਪਾਓਗੇ ਤਾਂ ਦੱਸਾਂਗਾ। ਸਤਿਗੁਰੂ ਜੀ ਮੈਨੂੰ ਗਲੋਂ ਫੜ ਕੇ ਮੇਰੇ ਘਰ ਲੈ ਗਏ ਅਤੇ ਕਿਹੋ ਨੇ ਦੱਸ ਕਦੀ ਘਰ ਵੀ ਵੜਨਾ ਏ ਕਿ ਨਹੀਂ। ਮੈਂ ਹੱਥ ਜੋੜ ਅਰਜ਼ ਕੀਤੀ, ਤੁਸਾਂ ਸਾਡੇ ਨਾਲ ਬਾਵਨ ਅਤੇ ਬਲ ਵਾਲੀ ਵਾਰਤਾ ਕੀਤੀ ਹੈ, ਅੱਧਾ ਕੋਠਾ ਮੰਗ, ਹੁਣ ਕਿਸੇ ਜੀ ਦੇ ਅੰਦਰ ਵੜਨ ਬਹਿਣ ਜੋਗੀ ਭੀ ਥਾਂ ਨਹੀਂ ਜੇ ਰਹਿਣ ਦਿੱਤੀ। ਰਸਤ ਹੋਲੇ ਦੀ ਖੰਡ, ਬਦਾਮ, ਆਟਾ, ਦਾਲਾ, ਮਸਾਲੇ, ਘਿਓ ਨਾਲ ਭਰ ਆਪ ਪਸਰ ਹੀ ਗਏ ਹੋ। ਸਤਿਗੁਰੂ ਜੀ ਮੈਨੂੰ ਕਿਹਾ, ਤੂੰ ਹਿੰਦੂ ਚੱਕ ਕੁਸੰਗੀ ਸ਼ਰੀਕੇ ਤੋਂ ਤੰਗ ਆ ਨਿੱਤ ਅਰਜ਼ਾਂ ਕਰਦਾ ਸੈਂ, ਵੇਖ ਹੁਣ ਕਿਤਨੇ ਖੁੱਲ੍ਹੇ ਦਰਸ਼ਨ ਮੇਲੇ ਸੰਗਤ ਦੇ ਹੁੰਦੇ ਹਨ ਅਤੇ ਆਪੋ ਵਿੱਚ ਹੱਸਦੇ ਮਿਲਦੇ ਰਹਿੰਦੇ ਹਾਂ। ਜੇ ਤੈਨੂੰ ਸੌਦਾ ਮਹਿੰਗਾ ਹੈ ਤਾਂ ਮੋੜ ਲੈ। ਮੈਂ ਚਰਨਾਂ 'ਤੇ ਸਿਰ ਧਰ ਸਤਿਗੁਰੂ ਜੀ ਤੋਂ ਬਖਸ਼ਿਸ਼ ਮੰਗੀ ਅਤੇ ਅਰਜ਼ ਕੀਤੀ, ਮੇਰੇ ਨਾਲ ਆਪ ਦਾ ਐਸਾ ਸੀਰ ਹੀ ਨਿਵੇ, ਵੱਖ ਜਾਪਾਂ ਹੀ ਨਾ। ਤਾਂ ਸਤਿਗੁਰੂ ਜੀ ਖੁਸ਼ ਹੋ ਵਚਨ ਕੀਤਾ, ਤਰਨ ਸਿੰਘਾ ਤੇਰੇ ਮੇਰੇ ਕੁਝ ਵੱਸ ਨਹੀਂ, ਸਤਿਗੁਰੂ ਰਾਮ ਸਿੰਘ ਦੇ ਨਾਮ ਵਿੱਚ ਇਹ ਸਭ ਬਰਕਤਾਂ ਹਨ। ਆਟਾ ਚੁਚਾਲੋਂ ਪੀਸ ਕੇ ਆਉਂਦਾ ਸੀ, ਖਰਚ ਸਭ ਸਤਿਗੁਰੂ ਜੀ ਵੱਲੋਂ ਹੀ ਹੋਇਆ। ਸੇਵਾ ਸੰਗਤ ਜੱਗ ਮਲੇਰੇ ਅਤੇ ਚੁਫੇਰੇ ਦੀ ਰਲ ਕੀਤੀ ਸੀ। 3 ਦਿਨ ਅਖੰਡ ਕੀਰਤਨ, ਵਿਚਲੇ ਮੈਦਾਨ ਨਗਰ ਦੇ ਵਿੱਚ ਚਾਨਣੀਆਂ ਤਲੇ ਹੁੰਦਾ ਅਤੇ ਘੰਟਾ ਨਾਮ ਸਿਮਰਨ ਭੀ ਦੀਵਾਨ ਸਥਾਨ 'ਤੇ ਹੁੰਦਾ। 12 ਚੇਤਰ ਆਸਾ ਦੀ ਵਾਰ ਦੇ ਸਾਥ ਹਵਨ ਹੋ 12 ਜੋੜਿਆਂ ਦੇ ਆਨੰਦ ਹੋਏ। ਵੇਦੀ ਗੱਡੀ ਵੱਡੀ ਸਾਰੀ ਵਿੱਚ ਭਾਰੀ ਭੀੜ ਫੋਟੋਆਂ ਵਾਲਿਆਂ ਅਤੇ ਦੁਆਲੇ ਦੇ ਦੇਖਣ ਵਾਲਿਆਂ ਦੀ ਆਨੰਦ ਸਮੇਂ ਹੋਈ। ਨਵੀਂ ਮਰਿਆਦਾ ਇਸ ਇਲਾਕੇ ਦੇ ਲੋਕਾਂ ਜਾਣੀ, ਕੁਝ ਆਨੰਦਾਂ ਵਾਲਿਆਂ, ਕੁਝ ਸੁੱਤੇ ਸਾਧਾਂ ਵੱਲੋਂ ਪਾਠਾਂ ਦੇ ਅਤੇ ਰਾਹੀਂ ਚੜ੍ਹ ਗਏ ਸਾਧਾਂ ਨਿਮਿੱਤ ਸਤਿਗੁਰੂ ਜੀ ਵੱਲੋਂ ਪਾਠਾਂ ਦੇ ਭੋਗ ਗਿਣ 80 ਆਦਿ ਗ੍ਰੰਥ ਸਾਹਿਬ ਦੇ ਅਤੇ 10 ਪਾਠ ਭੋਗ ਦਸਮ ਗ੍ਰੰਥ ਸਾਹਿਬ ਦੇ ਪਾਏ ਅਤੇ ਸਤਿਗੁਰੂ ਜੀ ਨੇ ਭੋਗ ਸਮੇਂ ਸੰਗਤ ਨੂੰ ਸੁਣਾਇਆ ਕਿ ਅਗਲਾ ਹੋਲਾ ਇੱਥੇ ਹੀ ਹੋਵੇਗਾ ਅਤੇ ਕਿਸੇ ਨੂੰ ਰਿਆਇਤ ਨਹੀਂ ਦਿੱਤੀ ਜਾਵੇਗੀ। ਗੁਰਮੁਖੀ ਅੱਖਰਾਂ ਦੇ ਪੜ੍ਹਨ ਵੱਲੋਂ ਨਵੇਂ ਨਵੇਂ ਆਉਣ ਅਤੇ ਉੱਧਰੋਂ ਕਿਸੇ ਦੇ ਇਸ ਸਾਲ ਪੜਚੋਲ ਪੱਕੀ ਨਹੀਂ ਕੀਤੀ, ਜੋ ਬੀਤੀ ਸੋ ਬੀਤੀ, ਅੱਗੋਂ ਧਾਰੋ ਉੱਤਮ ਰੀਤੀ। 10, 11, 12 ਚੇਤਰ 204 ਬਿਕਰਮ ਹੋਲਾ ਮੈਂ ਡਿੱਠਾ ਹੈ। ਚਿਰੀ ਵਿਛੁੰਨੇ ਗਲ ਮਿਲ ਰੁੰਨੇ, ਕਿਹਾ ਕਈਆਂ ਗੁਰਧਰਮੀ ਢੋਲਾ ਨਹੀਂ ਮਿਲ ਸਕਦੇ ਸਾਂ, ਦਿਲ ਵਿਛੜੇ ਸਤਿਗੁਰ ਹੀ ਹੈ ਭਇਆ ਵਿਚੋਲਾ। ਅਸੀਂ ਹਾਂ ਭੱਜੇ, ਅਸੀਂ ਸੁਚੱਜੇ, ਐਵੇਂ ਬਣਿਆ ਰਿਹਾ ਹੈ ਓਲਾ, ਬਿਨਾਂ ਸਤਿਗੁਰੋਂ ਕੋਈ ਨਾ ਬੇਲੀ, ਮਤਲਬ ਨੂੰ ਸਭ ਮਿਲਦੇ ਮੇਲੀ, ਇੱਕ ਸਤਿਗੁਰ 'ਤੇ ਜਿੰਦ ਅਕੇਲੀ, ਆਖਰ ਨੂੰ ਹੈ ਮੀਤ ਸਹੇਲੀ, ਵਾਹ ਜਿੰਦ ਆਪਣੀ ਨੈਣ ਪ੍ਰਾਣ, ਵਾਹ ਸਤਿਗੁਰ ਸਭ ਮਿਹਰਬਾਨ, ਤੇਰੀ ਕੁਦਰਤ ਤੋਂ ਕੁਰਬਾਨ, ਜਿਸ ਨੇ ਦਿੱਤਾ ਜਸ ਗਿਆਨ, ਜਸ ਲਿਖਣ ਦੀ ਲਾਈ ਰੀਝ, ਮੈਂ ਨਾ ਚੀਜ਼ ਨੂੰ ਕੀਤਾ ਚੀਜ਼, ਰੀਝਵਾਨਾਂ ਦਾ ਰੱਖਿਆ ਬੀਜ, ਤਰਨ ਸਿੰਘ ਦਾ ਮਨ ਪਤੀਜ, ਨਿੱਤ ਇਹ ਸੇਵਾ ਗੁਰ ਕੀ ਕਰਦਾ, ਜਸ ਗੁਰਸਿੱਖਾਂ 'ਤੇ ਗੁਰ ਕਰਦਾ, ਭੁੱਲ ਬਖਸ਼ਾਂਦਾ ਲਿਖਿਓ ਡਰਦਾ, ਤਾਂਹੀਓ ਮੇਰਾ ਕੰਮ ਹੈ ਸਰਦਾ, ਸਾਉਣ 15, 2023 ਰਹੀ ਅਰੋਗ, ਜੇ ਅੱਗੋਂ ਦੇਹੀ ਬਖਸ਼ੋ ਭੁੱਲਾਂ ਮੀਤ ਸੁਨੇਹੀ।